کل کی نہیں خبر، سویر دی کوئی خبر نہیں، سویرے کی ہو جاوے گا، کی ورت جاوے گا. اس واسطے منک جو کچھ سوچتا ہے وہ کچھ صحیح نہیں. جدو دھرم دے رستے تو، خدا دے رستے تو، واہگرو دے رستے تو پرم جاوے گا، پھر کی پتہ ہے موقع ملے کہ نہ ہی ملے، سما پراپت ہوئے کہ نہ پراپت ہوئے. اس لئی پیغمبر اسلام نے دعا کیتی ہے، مولا مینو سچ دا، نیکی دا، دھرم دا، اپنی طرف ترن دا راہ وکھا دیوی. میں کتے شیطانہ والے رستے نہ پرم جاواں، میں کتے تیری طرف آن والا راہ چھڈ کے شیطان والے رستے نہ تر پواں. اس لئی میرے تے کرپا کرنا، اپنی کرم بخشش دی روشنی وچ مینو سچ دے مارگ چلانا. تے رحمت اللعالمین نے اپنی سنسار پرسدھ تیسری کتاب کریماں دے آرمب وچ ایہو ہی دعا منگی ہے جو قرآن مجید وچ بیان کیتی گئی ہے. انہاں نے اسے دا ترجمہ پرشین وچ کردیاں کہا ہے، نگاہ دار مارا زاراہ خطا، خطا دار گزار وا سوابم نما. کریماں شیخ سادی، اے مالک میرے تے نظر رکھ، میں گناہاں دے رستے، خطا گناہاں دے رستے نہ جاواں، میرے تے کرپا کر، مینو پن دا راہ وکھا، نما وکھا، سوابم نما، پن دا رستہ جو تیری طرف آن والا رستہ ہے، جو دھرم دا مارگ ہے. سنت کا مارگ دھرم کی پوڑی، کو وڈ پاگی پائے، کوڑ جنم کے کل وکھنا سے ہر چرنی چت لائے. سورٹ محلہ پنواں. ہاں او اکال پرکھ واہ گرو دھرم دا گھر ہے، جنہ اودے پاس چاہے گا اونوں دھرم پراپت ہوئے گا. تائیں تے چوراں نوں وی دھرم مل گیا، ٹھگاں نوں وی دھرم پراپت ہو گیا، راہ ماراں نوں وی دھرم پراپت ہو گیا، کیونکہ اودے پاس دھرم ہے، او دھرم دا گھر ہے. پرم رہے دھرم تام تو پرم رہے، او اکال پرکھ واہ گرو دھرم دا گھر ہے اتے پرم تو رہتا ہے. او دے اندر کسے پرکار دا کوئی پلیکھا نہیں. اسی پلیکھا کھا جاندے ہاں، ساڈے سانوں پلیکھا پہ جاندا ہے، اور بہتی واری ساڈی زندگی پلیکھے وچ ہی گزر جاندی ہے. اسی اپنے تے بیگانے دی پہچان نہیں کر سکدے. پتی پتنی تے دھوکھا کھا جاندا ہے، پتنی پتی تو دھوکھا کھا جاندی ہے، چھوٹا وڈے تو تے وڈا پرا چھوٹے تو دھوکھا کھا جاندا ہے، متر متر تو دھوکھا کھا جاندا ہے، کیونکہ من وچ بھلیکھا رہندا ہے. پر اس اکال پرکھ واہگرو نو کوئی پرم نہیں، انہوں کوئی بھلیکھا نہیں، وہ پرم دے اندھیرے تو رہت ہے. جی
اپوت الکھ اپیس،
اپوت الکھ اپیس، او اکال پرکھ واہگرو اپوت پانج تتاں تو دی رچنا والا جو شریر ہے او شریراں تو رہت ہے. پانج تت رچت شریر تو اپوت رہت ہے، او دا شریر پنجاں تتاں دا بنیا ہویا نہیں، پانج تتاں دوارا بنے شریر تو اکال پرکھ واہگرو رہت ہے. یعنی تتاں تو تے تتاں تو پاو شریر، شریر تو رہت ہے، الکھ اپیس دیکھن تو رہت ہے، جانن تو رہت ہے، نہ انہوں کوئی جان سکے نہ انہوں کوئی پہچان سکے. جے جان سکدے ہندے ایڈے قریبی ایڈے نزدیکی گرو امرداس جی دے پتیجے، گرو رام داس جی تو وروسائے ہوئے سکھ، گرو ارجن دیو جی دے ماما جی تے گرو ہرگوبند صاحب جی دی حضوری وچ رہن والے بھائی گرداس جی بھلیکھا کھا جاندے. من وچ بھلیکھا آ گیا، وہ تے کہندے سن موراں نے، میں آپ بھی موراں پروائیاں سن، ہے یہ کی ہو گیا، یہ کی ہو گیا، یہ تے موراں سن، یہ ٹھیکریاں کیویں ہو گئیاں. من وچ خیال آ گیا شاید گرو صاحب نے موراں کڑوا کے ٹھیکریاں پروا دتیاں ہون. من وچ یہ خیال ہی چلا گیا، گرو تے کدے کسے نال دھوکھا نہیں کردا، سکھ تاں گرو نال دھوکھا کردا رہے ہن وی کر جاندا ہے، گرو نے کدے کسے نال دھوکھا کیتا ہی نہیں، گرو کسے نال دھوکھا نہیں کردا، بلکہ منکھ نو او تھاں تھاں تے سمجھاندے نے کسے نال وی دھوکھا نہیں کرنا. گرمت نے گرو نانک دیو جی تو لے کے دسم پاتشاہ تک ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖ ਨੂੰ ਬੜਾ ਸੋਹਣਾ ਜੀਵਨ ਜੀਣ ਦਾ ਇੱਕ ਤਰੀਕਾ ਦੱਸਿਆ, ਇੱਕ ਢੰਗ ਦੱਸਿਆ। ਬਲਕਿ ਕਨਿੰਗਮ ਤਾਂ ਇੱਥੋਂ ਤੱਕ ਕਹਿ ਜਾਂਦੇ ਨੇ, ਸਿੱਖ ਧਰਮ ਦਾ ਮਤਲਬ ਹੈ ਅੱਛੇ ਤਰੀਕੇ ਨਾਲ ਹਰ ਪੱਖੋਂ ਸੰਪੂਰਨ ਜ਼ਿੰਦਗੀ ਜੀਣ ਦਾ ਨਾਮ ਹੀ ਸਿੱਖ ਹੈ। ਇਹਦੇ ਵਿਚ ਅਧੂਰਾਪਨ ਕੋਈ ਨੀ ਕਨਿੰਗਮ। ਪਰ ਜੇ ਅਸੀਂ ਉਸ ਪੱਖ ਨੂੰ ਨਾ ਅਪਣਾਈਏ, ਇਹ ਸਾਡੀ ਕਮਜ਼ੋਰੀ ਏ, ਇਹ ਸਾਡਾ ਪੱਖ ਹੈ। ਬੇਨਤੀ ਕਰ ਰਿਹਾ ਸਾਂ, ਹੈ ਗੁਰੂ ਸਾਹਿਬ ਨੇ ਹੋ ਸਕਦਾ ਮੋਹਰਾਂ ਕਢਵਾ ਲਿੱਤੀਆਂ ਹੋਣ। ਫਿਰ ਕਹਿਣ ਲੱਗਾ, ਚਲੋ ਜੇ ਗੁਰੂ ਨੇ ਮੋਹਰਾਂ ਨਹੀਂ ਕਢਵਾਈਆਂ ਤੇ ਜਿਹੜੇ ਮੁਖੀ ਸਿੱਖ ਨੇ, ਹੋ ਸਕਦਾ ਵੀ ਉਹ ਮੇਰੇ ਨਾਲ ਈਰਸ਼ਾ ਕਰਦੇ ਹੋਣ, ਉਹਨਾਂ ਨੇ ਮੋਹਰਾਂ ਕੱਢ ਕੇ ਠੀਕਰੀਆਂ ਪਾ ਦਿੱਤੀਆਂ ਹੋਣ। ਇਹ ਖਿਆਲ ਹੀ ਨਹੀਂ ਆਇਆ, ਇਹ ਮਨ ਵਿਚ ਵਿਚਾਰ ਹੀ ਨਹੀਂ ਆਇਆ ਕਿ ਥੋੜੀ ਜਿਹੀ ਦ੍ਰਿੜਤਾ ਰੱਖ, ਥੋੜਾ ਜਿਹਾ ਹੌਸਲਾ ਰੱਖ, ਥੋੜਾ ਜਿਹਾ ਵਿਚਾਰ ਜਾਂ ਗੁਰੂ ਅੱਗੇ ਅਰਦਾਸ ਕਰ। ਉਹਨੇ ਤੇ ਮੋਹਰਾਂ ਹੀ ਭੇਜੀਆਂ ਸਨ, ਪਰ ਜੇ ਉਹ ਚਾਹਵੇ ਤੇ ਉਹ ਠੀਕਰੀਆਂ ਨੂੰ ਵੀ ਮੋਹਰਾਂ ਬਣਾ ਸਕਦਾ। ਜੇ ਉਹ ਚਾਹੇ ਤੇ ਠੀਕਰੀਆਂ ਮੋਹਰਾਂ ਬਣ ਸਕਦੀਆਂ ਨੇ। ਰਾਏ ਜੀ ਨੇ ਕਿਹਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਤੁਸੀਂ ਅੱਜ ਤੋਂ ਕਾਲੂ ਜੀ ਨੂੰ ਕੁਝ ਨਾ ਕਹਿਣਾ, ਦਾਨ ਪੁੰਨ ਕਰਨਾ ਹੋਵੇ ਤਾਂ ਇੱਕ ਗੱਲ ਦਾ ਖਿਆਲ ਰੱਖਣਾ, ਕਾਲੂ ਜੀ ਨੂੰ ਨਹੀਂ ਕਹਿਣਾ, ਮਹਿਤਾ ਜੀ ਨੂੰ ਨਹੀਂ ਕਹਿਣਾ। ਜੇ ਮਹਿਤਾ ਜੀ ਨੂੰ ਕਹੋਗੇ ਪਹਿਲਾਂ ਤਾਂ ਪੈਸੇ ਦੇਣਗੇ ਨਹੀਂ, ਤੇ ਜੇ ਕਿਸੇ ਕੰਮ ਲਈ ਦਿੱਤੇ ਹੋਏ ਖਰਚ ਦਿਓਗੇ ਤੇ ਫਿਰ ਇਹੋ ਕੰਮ ਕਰਨਗੇ ਜੋ ਇਹਨਾਂ ਨੇ ਅੱਜ ਤੁਹਾਡੇ ਤੇ ਹੱਥ ਚੁੱਕਿਆ, ਇਹ ਫਿਰ ਹੱਥ ਚੁੱਕਣਗੇ। ਤੇ ਲੱਖੋ ਸ੍ਰੀ ਵਾਹ, ਇਹ ਫਿਰ ਹੱਥ ਚੁੱਕਣਗੇ। ਅੱਜ ਤੋਂ ਬਾਅਦ ਮੈਂ ਤੇ ਪਾਸੋਂ ਦਾਨ ਕਰਨ ਲਈ, ਲੋਕ ਗਰੀਬਾਂ ਨੂੰ ਸੇਵਾ ਦੇਣ ਲਈ ਕਦੇ ਕੁਝ ਨਹੀਂ ਕਰਨਾ ਜੀ। ਫਿਰ ਕੀ ਕਰਨਾ ਚਾਹੀਦਾ? ਕਹਿਣ ਲੱਗੇ, ਬਸ ਠੀਕਰੀ ਤੇ ਲਿਖ ਕੇ ਭੇਜ ਦਿਆ ਕਰਨਾ, ਹੇ ਗੁਰੂ ਨਾਨਕ ਸਾਹਿਬ ਤੇਰੀ ਠੀਕਰੀ ਵੀ ਰਾਏ ਬੁਲਾਰ ਦੇ ਦਰਬਾਰ ਦੀਆਂ ਮੋਹਰਾਂ ਤੋਂ ਜ਼ਿਆਦਾ ਕੀਮਤ ਰੱਖੇਗੀ। ਸਾਡੇ ਪੁਰਾਤਨ ਇਤਿਹਾਸਕਾਰ ਮੰਨਦੇ ਨੇ ਕਿ ਕਦੇ ਕਦੇ ਜਦੋਂ ਕਿਸੇ ਗਰੀਬ ਨੇ ਆ ਕੇ ਮੰਗਣਾ, ਹਜ਼ੂਰ ਨੇ ਠੀਕਰੀ ਲੈ ਕੇ ਉਹਦੇ ਉਪਰ ਰਾਏ ਸਾਹਿਬ ਦਾ ਨਾਮ ਲਿਖ ਕੇ ਭੇਜ ਦੇਣਾ, ਤਾਂ ਰਾਏ ਜੀ ਨੇ ਉਸ ਮੰਗਣ ਵਾਲੇ ਗਰੀਬ ਨੂੰ ਆਪਣੇ ਖਜ਼ਾਨੇ ਵਿਚੋਂ ਮੋਹਰਾਂ ਦੇ ਨਾਲ ਝੋਲੀ ਭਰ ਦੇਣੀ। ਪਿਆਰ ਲੱਖੋ ਸ੍ਰੀ ਵਾਹ। ਭਾਈ ਸਾਹਿਬ ਕਿਉਂਕਿ ਜਾਣ ਨਹੀਂ ਸਨ ਸਕਦੇ, ਪਹਿਚਾਣ ਨਹੀਂ ਸਨ ਸਕਦੇ, ਇਸੇ ਲਈ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਵਾਹਿਗੁਰੂ ਕੌਣ ਜਾਣ ਸਕਦਾ ਤੇਰੀ ਕੁਦਰਤ ਨੂੰ, ਕੌਣ ਪਹਿਚਾਣ ਸਕਦਾ ਤੇਰੀਆਂ ਕੁਦਰਤਾਂ ਨੂੰ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੁਮਰੀ ਗਤ ਮਿਤ ਤੁਮ ਹੀ ਜਾਨੋ, ਫਿਰ ਹੋਰ ਕੋਈ ਜਾਣ ਸਕਦਾ? ਕਹਿੰਦੇ ਨੇ ਹਾਂ, ਸੇ ਸੇਵਕ ਜਿਨ ਭਾਗ ਮਥੋਰੀ, ਸੋਰ ਖਿਮਾ ਕਰਨਾ ਸਾਰੰਗ ਮਹੱਲਾ ਪੰਜਵਾਂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੀ ਰੀਤੀ ਨੂੰ ਤੂੰ ਜਾਣਦਾ, ਜਾਂ ਜਿਹੜੇ ਤੇਰੇ ਹੋ ਗਏ ਨੇ ਸੇਵਕ, ਤੇਰੇ ਦਾਸ, ਉਹ ਜਾਣਦੇ ਨੇ ਕਿ ਤੂੰ ਇਹ ਕੁਝ ਕਰਨ ਵਾਲਾ, ਇਹ ਕੁਝ ਹੋਣ ਵਾਲਾ, ਇਹ ਕੁਝ ਵਰਤਣ ਵਾਲਾ। ਮੈਂ ਜਾਣਦਾ ਹਾਂ, ਮੈਂ ਸਮਝਦਾ ਹਾਂ। ਇਸ ਵਾਸਤੇ ਜਿਨ੍ਹਾਂ ਤੇ ਉਹ ਕਿਰਪਾ ਕਰਦਾ ਉਹ ਸਮਝ ਲੈਂਦੇ ਨੇ, ਉਹ ਪਹਿਚਾਣ ਲੈਂਦੇ ਨੇ। ਨਹੀਂ ਤੇ ਮਰਦਾਨਾ ਜੀ ਵਾਂਗ ਇਹ ਉਹ ਕੁਝ ਹੀ ਕਹਿਣਾ ਬਣਦਾ, ਸ੍ਰੀ ਗੁਰ ਤੁਮਰੀ ਕੁਦਰਤੇ ਤੁਮ ਹੀ ਕੋ ਬਨ ਆਏ। ਪੁਰਾਤਨ ਜਨਮ ਸਾਥੀ, ਤੁਹਾਡੀ ਕੁਦਰਤ ਤੁਸੀਂ ਜਾਣਦੇ ਹੋ, ਤੇਰੀ ਕੁਦਰਤ ਤੂੰ ਹੈ ਜਾਣੇ, ਅਵਰ ਨਾ ਦੂਜਾ ਜਾਣੇ, ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ। ਵਡਹੰਸ ਮਹੱਲਾ ਪੰਜਵਾਂ, ਉਹ ਤੂੰ ਆਪ ਜਾਣਦਾ, ਇਸ ਲਈ ਅਲੱਖ ਨਾ ਕੋਈ ਉਹਨੂੰ ਦੇਖ ਸਕੇ, ਨਾ ਉਹਨੂੰ ਕੋਈ ਜਾਣ ਸਕੇ। ਸੋਚ ਰਹੇ ਸਨ ਇਹ ਕੀ ਹੋ ਗਿਆ, ਇਸ ਲਈ ਡੋਲ ਗਏ, ਡਗਮਗਾ ਗਏ, ਔਰ ਤੰਬੂ ਵਿਚੋਂ ਦੂਸਰੇ ਪਾਸੇ ਦੀ ਨਿਕਲ ਗਏ। ਪਰ ਉਹਨਾਂ ਦੇ ਜਾਣ ਤੋਂ ਬਾਅਦ ਦੂਸਰੇ ਸਿੱਖਾਂ ਨੇ ਜਦੋਂ ਖੁਰਜੀਆਂ ਦੇਖੀਆਂ ਤੇ ਮੋਹਰਾਂ ਨਾਲ ਭਰੀਆਂ ਹੋਈਆਂ। ਇਸ ਲਈ ਗੁਰੂ ਜਦੋਂ ਕੁਦਰਤ ਵਰਤਾਉਂਦਾ ਫਿਰ ਉਥੇ ਕੌਣ ਠਹਿਰਦਾ? ਜੇ ਗੁਰ ਭਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰਾ। ਭਾਈ ਗੁਰਦਾਸ ਜੀ, ਨਾ ਉਹਨੂੰ ਜਾਣਿਆ ਜਾਂਦਾ, ਨਾ ਉਹਨੂੰ ਦੇਖਿਆ ਜਾਂਦਾ, ਉਹ ਦੇਖਣ ਜਾਣਨ ਤੋਂ ਰਹਿਤ ਹੈ, ਅਭੇਸ ਭੇਸਾਂ ਤੋਂ ਰਹਿਤ ਹੈ, ਬਨਾਵਟਾਂ ਤੋਂ ਰਹਿਤ ਹੈ ਜੀ।
ਅੰਗ ਰੰਗ ਨਾ ਅੰਗ ਰਾਗ ਨਾ ਰੰਗ ਜਾ ਕਹੇ,
ਅੰਗ ਰਾਗ ਨਾ ਰੰਗ ਜਾ ਕਹੇ,
ਜੇ ਸਾਕਾਲ ਪੁਰਖ ਵਾਹਿਗੁਰੂ ਦੇ ਅੰਗ ਵੀ ਕੋਈ ਨੇ, ਜਿਵੇਂ ਸਾਡੇ ਹੱਥ ਨੇ ਪੈਰ ਨੇ ਇਹ ਅੰਗ ਨੇ, ਉਹ ਸਾਰਿਆਂ ਅੰਗਾਂ ਤੋਂ ਰਹਿਤ ਹੈ ਕਿਉਂਕਿ ਸ਼ੁੱਧ ਸਰੂਪ ਹੈ, ਅੰਗਾਂ ਤੋਂ ਰਹਿਤ ਹੈ। ਰਾਗ ਨਾ ਕਹਿੰਦੇ ਨੇ ਰਾਗ, ਸਾਡਾ ਤੇ ਮੋਹ ਵੀ ਹੈ, ਬੱਚਿਆਂ ਨਾਲ ਮੋਹ, ਦੋਸਤਾਂ ਨਾਲ ਮੋਹ, ਮਿੱਤਰਾਂ ਨਾਲ ਮੋਹ, ਆਪਣਿਆਂ ਨਾਲ ਮੋਹ, ਬੇਗਾਨਿਆਂ ਨਾਲ ਮੋਹ, ਇਹ ਤੇ ਮੋਹ ਦਾ ਹੀ ਲੇਖ ਹੈ। ਜਿਸ ਪਾਸੇ ਦੇਖੀਏ ਆ ਸਭ ਮੋਹ ਦੀ ਰਚਨਾ। ਚੱਲ ਖੋ ਸ੍ਰੀ ਵਾ ਚਿੜੀ ਆਪਣੇ ਬੱਚਿਆਂ ਦੀ ਚੁੰਝ ਵਿਚ ਆਪਣਾ ਅਨਾਜ ਪਾ ਦਿੰਦੀ ਏ, ਉਹਨੂੰ ਪਤਾ ਹੈ ਇਹਨਾਂ ਬੱਚਿਆਂ ਨੇ ਇਕ ਦਿਨ ਉੱਡ ਜਾਣਾ। ਮਾਂ ਬਾਪ ਦੇਸ ਪਰਦੇਸ ਧਨ ਚੋਰਾਏ, ਆਣ ਮੋਹੇ ਪਾਇਆ ਦੌੜੀ ਮਹੱਲਾ ਚੌਥਾ, ਦੂਰੋਂ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਵਿਚੋਂ ਕਮਾ ਕੇ ਮਾਂ ਬਾਪ ਬੱਚਿਆਂ ਦੇ ਮੂੰਹ ਪਾਉਂਦਾ। ਪਰ ਵਕਤ ਆਉਂਦਾ ਹੈ ਜਦੋਂ ਬੱਚੇ ਵਿਆਹੇ ਜਾਂਦੇ ਨੇ, ਉਹ ਕਹਿੰਦੇ ਨੇ ਦੂਰ ਜਾਈਏ ਹੁਣ ਇਨ੍ਹਾਂ ਤੋਂ। ਚੱਲ ਲੱਖੋ ਸ੍ਰੀ ਵਾ ਅਸੀਂ ਨੇੜੇ ਮਾਂ ਜੀ ਆ ਜਾਂਦੇ ਨੇ, ਜੇ ਦੂਰ ਚਲੇ ਜਾਵਾਂਗੇ ਨਾ ਬ੍ਰਹਮਿੰਗਮ ਤੇ ਰੋਜ਼ ਤਾਂ ਨਹੀਂ ਆਇਆ ਕਰਨਗੇ। ਇਹ ਮੋਹ ਪਰ ਫਿਰ ਵੀ ਮੋਹ ਦਾ ਹੈ, ਫਿਰ ਵੀ ਮਮਤਾ ਹੈ ਮਨ ਦੇ ਅੰਦਰ। ਚਲੋ ਕੋਈ ਨੀ, ਫਿਰ ਮੇਰੀ ਕੁੱਲ ਤਾਂ ਚੱਲੇਗੀ ਸਹੀ ਨਾ, ਮੇਰਾ ਖੂਨ ਤਾਂ ਹੈ ਨਾ, ਇਹ ਮੋਹ ਦਾ ਪਸਾਰਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਅੰਗਾਂ ਤੋਂ ਰਹਿਤ ਹੈ, ਰਾਗ ਨਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨਾਲ ਮੋਹ ਕੋਈ ਨੀ। ਪਿਆਰ ਉਹ ਕਰਦਾ ਜਿਹੜਾ ਉਹਦੇ ਨਾਲ ਪਿਆਰ ਕਰੇ, ਇੰਨਾ ਪਿਆਰ ਕਰਦਾ। ਮਾਂ ਕੀ ਕਰ ਸਕਦੀ ਏ, ਬਾਪ ਕੀ ਕਰ ਸਕਦਾ, ਭੈਣ ਭਰਾ ਕੀ ਕਰ ਸਕਦੇ ਨੇ, ਜਿੰਨਾ ਉਹ ਪਿਆਰ ਕਰਦਾ। ਪਰ ਉਹਦੇ ਅੰਦਰ ਮੋਹ ਨਹੀਂ। ਮੋਹ ਤੇ ਪਿਆਰ ਵਿਚ ਬੜਾ ਫਰਕ। ਪਿਆਰ ਇਕ ਪਵਿੱਤਰ ਹੈ, ਮੋਹ ਇਕ ਅਜਿਹਾ ਚਿੱਕੜ ਹੈ ਜਿਸ ਵਿਚ ਫਸਿਆ ਹੋਇਆ ਮਨੁੱਖ ਨਿਕਲਦਾ ਨਹੀਂ। ਹਾਂ ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਰੰਗਾਂ ਤੋਂ ਰਹਿਤ ਹੈ ਜਾ ਕੇ, ਜਿਸ ਦਾ ਰੰਗ ਵੀ ਕੋਈ ਨੀ, ਨਾ ਸ਼ਾਮ ਕਿਹਾ ਜਾ ਸਕਦਾ ਹੈ, ਨਾ ਉਹਦਾ ਗੋਰਾ ਹੀ ਕਿਹਾ ਜਾ ਸਕਦਾ ਹੈ, ਨਾ ਸੁਚਿੱਟਾ ਕਿਹਾ ਜਾ ਸਕਦਾ ਹੈ, ਤਾਂ ਕੋਈ ਰੰਗ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ। ਜਾ ਕੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਅੰਗ ਨਹੀਂ ਕੋਈ, ਮੋਹ ਨਹੀਂ ਕਿਸੇ ਨਾਲ, ਰੰਗ ਵੀ ਕੋਈ ਨਹੀਂ। ਜਾਤ ਪਾਤ ਨਾ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਜਾਤ ਵੀ ਨਹੀਂ, ਤੇ ਜਾਤੀਆਂ ਵਿਚੋਂ ਅੱਗੇ ਕੋਈ ਪਾਤ ਵੱਖਰੀ ਸ਼੍ਰੇਣੀ ਵੀ ਨਹੀਂ ਉਹਦੀ ਹੈ ਵੱਖਰਾ। ਜਿਵੇਂ ਜਾਤੇ ਇੱਕ ਜਾਤ ਹੈ, ਜੀ ਇਹ ਸਿੱਧੂ ਅਸੀਂ ਸਿੰਧੂ ਇਹ ਅਸੀਂ ਦੂ ਹੋਰ ਇਹੋ ਵੱਖਰੇ ਵੱਖਰੇ ਬਣ ਜਾਂਦੇ ਨੇ। ਚੱਲ ਸ੍ਰੀ ਵਾ ਬੇਨਤੀ ਕੀਤੀ ਜਾ ਰਹੀ ਸੀ, ਇਹ ਵੱਖਰੀਆਂ ਵੱਖਰੀਆਂ ਉਹਦੀਆਂ ਜਾਤਾਂ ਵੀ ਸ਼੍ਰੇਣੀਆਂ ਵੀ ਨੇ, ਨਾ ਨਾਮ ਨਿਸ਼ਚੇ ਤੌਰ ਤੇ ਉਹਦਾ ਕੋਈ ਇੱਕ ਨਾਮ ਵੀ ਨਹੀਂ, ਉਹ ਅਣਗਿਣਤ ਨਾਮਾਂ ਵਾਲਾ ਹੈ। ਗਰਭ ਕੰਗਣ ਦੁਸ਼ਟ ਭੰਜਨ, ਇਸਦਾ ਉਚਾਰਨ ਆਰਾਮ ਨਾਲ ਗਰਭ ਕਰਨਾ, ਜੇ ਥੋੜਾ ਜਿਹਾ ਜ਼ੋਰ ਲਾ ਕੇ ਗਰਭ ਹੋ ਗਿਆ ਤਾਂ ਪੇਟ ਦਾ ਅਰਥ ਹੋ ਜਾਵੇਗਾ। ਚਾਹਨਾ ਸ੍ਰੀ ਵਾਸ ਗਰਭ ਦਾ ਅਰਥ ਹੈ ਅਹੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਗਰਭ ਕੰਗਣ ਅਹੰਕਾਰ ਤੇ ਅਹੰਕਾਰੀਆਂ ਨੂੰ ਕੱਚਰ ਲਾਉਣਾ ਹੈ। ਵੱਡੇ ਵੱਡੇ ਅਹੰਕਾਰੀ ਉਹ ਇਕ ਸੈਕਿੰਡ ਵਿਚ ਨਾਸ਼ ਕਰ ਦਿੰਦਾ। ਤਾਈਓ ਤੇ ਗੁਰਮਤਿ ਨੇ ਕਿਹਾ ਸੀ ਅਹੰਕਾਰ ਨਾ ਕਰੋ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਦੌੜੀ ਸੁਖਮਨੀ ਮਹੱਲਾ ਪੰਜਵਾਂ। ਉਹ ਅਹੰਕਾਰ ਕੱਟਣ ਵਾਲਾ, ਅਹੰਕਾਰੀਆਂ ਦਾ ਨਾਸ਼ ਕਰਨ ਵਾਲਾ, ਦੁਸ਼ਟ ਭੰਜਨ ਦੁਸ਼ਟਾਂ ਦੇ ਤਾਈ ਭੰਨਣ ਵਾਲਾ, ਤੋੜ ਦੇਣ ਵਾਲਾ, ਨਾਸ਼ ਕਰਨ ਵਾਲਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਮੁਕਤ ਦਾਇਕ ਕਾਮ ਮੁਕਤੀ ਨੂੰ ਦੇਣ ਵਾਲਾ, ਮੁਕਤੀ ਕਰ ਦਿੰਦਾ ਹੈ ਜਿਹੜਾ ਵੀ ਉਹਦੀ ਸ਼ਰਨ ਵਿਚ ਆ ਜਾਵੇ, ਫਿਰ ਆਉਣ ਤੇ ਜਾਣ ਤੋਂ ਰਹਿਤ ਕਰ ਦਿੰਦਾ ਹੈ। ਕਾਮ ਤਮਾਮ ਕਾਮਨਾਵਾਂ ਮੁਤਾਬਿਕ ਫਲ ਦਾਇਕ ਦੇਣ ਵਾਲਾ, ਉਹ ਕਾਮਨਾ ਮੁਕਤੀ ਦਾਇਕ ਮੁਕਤੀ ਦਾਤਾ ਵੀ ਹੈ, ਤੇ ਮਨ ਵਾਸ਼ਿਤ ਜੋ ਕਾਮਨਾਵਾਂ ਨੇ ਉਹਨਾਂ ਦਾ ਫਲ ਵੀ ਦੇਣ ਵਾਲਾ। ਸਾਡੇ ਅੰਦਰ ਜੋ ਜੋ ਕਾਮਨਾ ਹੁੰਦੀ ਏ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ, ਪਰ ਜੇ ਉਹਦੀ ਸੇਵਾ ਕਰੀਏ, ਜੇ ਉਹਦਾ ਸਿਮਰਨ ਕਰੀਏ ਤਾਂ ਚਾਨਾ ਸ੍ਰੀ ਵਾ ਤਾਂ ਬਖਸ਼ਿਸ਼ ਹੋ ਜਾਂਦੀ ਏ। ਐਸਾ ਨਹੀਂ ਨਾਲੇ ਆਦਮੀ ਜੇਬ ਕੱਟੀ ਜਾਵੇ, ਨਾਲੇ ਦੁੱਖ ਭੰਜਣੀ ਤੇ ਨਹਾ ਕੇ ਕਵੇ ਰਾਮਦਾਸ ਸਰੋਵਰ ਨਾਥੇ ਸਭ ਉਤਰੇ ਪਾਪ ਤੁਹਾਤੇ, ਐਸਾ ਨਹੀਂ ਹੋ ਸਕੇਗਾ। ਚਾਨਾ ਸ੍ਰੀ ਵਾ ਰਾਮਦਾਸ ਸਰੋਵਰ ਨਾਥੇ ਸਭ ਉਤਰੇ ਪਾਪ ਤੁਮਾਤੇ, ਨਾਲੇ ਦੇਵ ਕੱਟੀ ਜਾਵੇ ਨਾਲੇ ਦੁੱਖ ਭੰਜਣੀ ਵਿਚ ਨਹਾਈ ਜਾਵੇ ਤੇ ਆਕੇ ਦੁੱਖ ਭੰਜਣ ਤੇਰੋ ਨਾਮ, ਇਉਂ ਬਾਤ ਨਹੀਂ ਬਣਨੀ। ਤੇ ਜਦੋਂ ਸਿਆਣਿਆਂ ਨੇ ਇਸ ਪਕੜ ਲਿਆ ਤੇ ਉਹ ਕਵੇ ਜੀ ਮੈਂ ਤੇ ਤਾਂ ਇਹ ਪਾਪ ਕਰ ਰਿਹਾ ਤਾਂ ਵੀ ਗੁਰੂ ਰਾਮਦਾਸ ਜੀ ਦੇ ਸਰੋਵਰ ਵਿਚ ਨਹਾ ਕੇ ਲੱਥ ਜਾਂਦੇ ਨੇ,
ਲਾਟਾਂ ਜਾਂਦੇ ਨੇ ਪਰ ਅੱਗੇ ਤੋਂ ਨਾ ਕਰੇ ਤਾਂ ਹਜ਼ੂਰ ਫਰਮਾਉਂਦੇ ਨੇ ਉਹ ਮਨ ਬਾਸ਼ਿਤ ਕਾਮਨਾਵਾਂ ਦਾ ਫਲ ਵੀ ਦੇਣ ਵਾਲਾ ਹੈ ਤੇ ਮੁਕਤੀ ਦਾ ਦਾਤਾ ਵੀ ਹੈ। ਆਪ ਰੂਪ ਅਮੀਕ ਅਨ ਉਸਤਤ ਐਸਾ ਇਹਦਾ ਉਚਾਰਨ ਹੈ। ਆਪ ਰੂਪ ਅਮੀਕ ਅਨ ਉਸਤਤ ਉਹ ਅਕਾਲ ਪੁਰਖ ਵਾਹਿਗੁਰੂ ਆਪ ਰੂਪ ਆਪਣੇ ਜੈਸਾ ਉਹਦਾ ਆਪਣਾ ਹੀ ਰੂਪ ਹੈ ਹੋਰ ਕਿਸੇ ਦਾ ਉਹੋ ਜਿਹਾ ਰੂਪ ਨਹੀਂ ਹੋ ਸਕਦਾ ਉਹੋ ਜਿਹਾ ਰੂਪ ਨਹੀਂ ਹੋ ਸਕਦਾ। ਆਪ ਰੂਪ ਉਹ ਆਪਣੇ ਆਪ ਰੂਪ ਵਾਲਾ ਸਿਰਫ ਆਪੇ ਆਪ ਹੈ ਆਪੇ ਆਪ ਨਿਰੰਜਨ ਸੋਏ ਜਪ ਸਾਹਿਬ ਉਹ ਆਪੇ ਆਪ ਹੀ ਹੈ ਉਸ ਜੈਸਾ ਹੋਰ ਕਿਸੇ ਦਾ ਰੂਪ ਨਹੀਂ ਹੋਰ ਕਿਸੇ ਦਾ ਰੰਗ ਨਹੀਂ ਉਹਦੀ ਸ਼ਖਸੀਅਤ ਹੀ ਐਸੀ ਹੈ। ਜਦੋਂ ਉਹ ਤਸ਼ਰੀਫ ਲਿਆਉਂਦਾ ਹੈ ਤਾਂ ਆ ਜਹਾਨ ਦਾ ਸੂਰਜ ਵੀ ਉਹਦੇ ਸਾਹਮਣੇ ਫਿੱਕਾ ਹੋ ਜਾਂਦਾ ਚੰਦਰਮਾ ਦੀ ਸ਼ੋਭਾ ਵੀ ਉਹਦੇ ਚਿਹਰੇ ਦੇ ਸਾਹਮਣੇ ਫਿੱਕੀ ਹੈ। ਤਾਂਹੀਓ ਤਾਂ ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਖੂਬਸੂਰਤ ਬਹੁਤ ਹੀ ਸੁੰਦਰ ਹੈ ਕਹਿੰਦੇ ਨੇ ਕਹਿਤਾ ਬਦਰ ਪੇਸ਼ੇ ਰੂਏ ਤੋਂ ਸ਼ਰਮਿੰਦਾ ਅਸ ਬਲਕੇ ਖੁਰਸ਼ੀਦ ਦੇ ਜਹਾਂ ਹਮ ਬੰਦਾ ਅਸ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਦੇ ਚਿਹਰੇ ਦੇ ਸਾਹਮਣੇ ਸੂਰਜ ਵੀ ਫਿੱਕਾ ਹੈ ਤੇ ਚੰਦਰਮਾ ਵੀ ਉਹਦਾ ਪਾਣੀ ਭਰਦਾ ਹੈ ਇਹਨਾਂ ਦੋਨਾਂ ਦੀ ਉਹਦੇ ਮੁਕਾਬਲੇ ਤੇ ਸੁੰਦਰਤਾ ਨਹੀਂ। ਉਹ ਮਹਾਨ ਸੁੰਦਰ ਸਰੂਪ ਵਾਲਾ ਆਪ ਰੂਪ ਉਹ ਆਪਣੇ ਆਪ ਸਰੂਪ ਵਾਲਾ ਉਹਦੇ ਜੈਸਾ ਹੋਰ ਕੋਈ ਦੂਸਰਾ ਹੋ ਨਹੀਂ ਸਕਦਾ। ਅਮੀਰ ਪਰਸ਼ੀਅਨ ਦਾ ਅਰਬੀ ਦਾ ਸ਼ਬਦ ਹੈ ਦੂੰਗਾ ਜਿਸ ਦਾ ਰਾਜ ਤਾਂ ਕੋਈ ਨਾ ਹੋਵੇ ਜਿਸ ਦਾ ਹਮ ਰਾਜ ਕੋਈ ਨਾ ਹੋਵੇ ਉਹਨੂੰ ਅਮੀਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਪਿਆਰਨਾ ਅਮੀਕ ਦੂੰਗਾ ਦੂੰਗੇ ਤੋਂ ਦੂੰਗਾ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵੱਡੇ ਮੇਰੇ ਸਾਹਿਬਾ ਜ਼ਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਜੀਰਾ ਆਸਾ ਮਹੱਲਾ ਪਹਿਲਾ ਰਹਿ ਰਾਜ ਹਾਂ ਉਹ ਦੂੰਗੇ ਤੋਂ ਦੂੰਗਾ ਜਿਹਦਾ ਭੇਦ ਕੋਈ ਨਾ ਜਾਣ ਸਕੇ ਜਿਸ ਦਾ ਰਾਜ ਕੋਈ ਨਾ ਸਮਝ ਸਕੇ ਕਿਸੇ ਨੂੰ ਕੁਛ ਪਤਾ ਹੀ ਨਾ ਲੱਗੇ ਕਿ ਸਵੇਰੇ ਕੀ ਹੋ ਜਾਣਾ ਸ਼ਾਮ ਨੂੰ ਕੀ ਹੋ ਜਾਣਾ ਅਮਰੀਕ ਡੂੰਘੇ ਤੋਂ ਡੂੰਘਾ ਜ਼ਹਿਰ ਗੰਭੀਰ ਉਹ ਅਕਾਲ ਪੁਰਖ ਵਾਹਿਗੁਰੂ ਸੰਤ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦਾ ਭਾਵ ਲੈਂਦੇ ਸਨ ਅਤੁਲ ਅਸ ਪਰ ਡੂੰਘੇ ਤੋਂ ਡੂੰਘਾ ਜਿਸ ਦਾ ਰਾਜ ਕੋਈ ਸਮਝ ਨਾ ਸਕੇ ਅਨ ਉਸਤ ਉਸਤੀ ਤੋਂ ਰਹਿਤ ਹੈ ਕੋਈ ਮਨੁੱਖ ਉਪਰੋਂ ਉਪਰੋਂ ਦੀ ਉਸਤੀ ਕਰਕੇ ਉਹਨੂੰ ਮੋਹਿਤ ਨਹੀਂ ਕਰ ਸਕਦਾ ਬਲਕਿ ਉਸਤ ਕਹਿਣ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਨਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜਿਓ ਸਭ ਦੇਵਾ ਹੁਣ ਇਹ ਮਹੱਲਾ ਪੰਜਵਾਂ ਉਸਤੀ ਤੋਂ ਰਹਿਤ ਹੈ ਉਹਦੀ ਸਮੁੱਚੇ ਤੌਰ ਤੇ ਕੋਈ ਉਸਤੀ ਨਹੀਂ ਕਰ ਸਕਦਾ ਪਰ ਜਿਹੜਾ ਕਰਦਾ ਹੈ ਭਾਵਨਾ ਤੇ ਸ਼ਰਧਾ ਨਾਲ ਜਿੰਨੀ ਕੁ ਹੋ ਸਕਦੀ ਏ ਉਹਨੂੰ ਜੀਵਨ ਪ੍ਰਾਪਤ ਹੁੰਦਾ ਤਾਂ ਇਹ ਕਹਿੰਦੇ ਨੇ ਉਸਤ ਕਰ ਜੀਵਾਂ ਮੈਂ ਉਸਤੀ ਕਰ ਕਰਕੇ ਜੀਵਦਾ ਤੇਰੀ ਤਾਰੀਫ ਕਰਕੇ ਮੈਨੂੰ ਜੀਵਨ ਪ੍ਰਾਪਤ ਹੁੰਦਾ ਪਰ ਨਾਲ ਹੀ ਕਹਿ ਰਹੇ ਨੇ ਜੀਵਨ ਤੇ ਪ੍ਰਾਪਤ ਹੁੰਦਾ ਪਰ ਸਮੁੱਚੇ ਤੇ ਉਸਤੀ ਕਹੀ ਨਹੀਂ ਜਾਂਦੀ ਉਸਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦ ਕਾ ਤੁਹਾਰੀ ਚੰਤ ਮਹੱਲਾ ਪੰਜਵਾ ਉਸਤੀ ਤੋਂ ਰਹਿਤ ਹੈ ਜੀ। ਏਕ ਪੁਰਖ ਅਵਧੂਤ ਏਕ ਪੁਰਖ ਅਵਧੂਤ ਕਹਿੰਦੇ ਉਹ ਇੱਕੋ ਹੀ ਪੂਰਨ ਪੁਰਖ ਹੈ ਔਰ ਇੱਕੋ ਇੱਕ ਹੈ ਅਵਧੂਤ ਸ਼ੁੱਧ ਸਰੂਪ ਹੈ ਉਂਜ ਅਵਧੂਤ ਤਿਆਗੀ ਤੇ ਵੈਰਾਗੀ ਨੂੰ ਕਹਿੰਦੇ ਇੱਥੇ ਬੇਨਤੀ ਕਰਦੇ ਹਾਂ ਪਿੱਛੇ ਵੀ ਇਸ ਸ਼ਬਦ ਦੇ ਸੰਬੰਧ ਵਿਚ ਅਰਜ਼ ਕੀਤੀ ਸੀ ਕਿ ਫਿਰ ਬੇਨਤੀ ਕਰਾਂਗਾ ਅਵਧੂਤ ਜੈਨ ਧਰਮ ਦੋ ਤਰੀਕਿਆਂ ਦਾ ਇੱਕ ਹੈ ਦਿਗੰਬਰ ਇੱਕ ਹੈ ਸ਼ਵੇਤਾਂਬਰ ਜੈਨ ਧਰਮ ਦੇ ਵਿਦਵਾਨ ਇਹ ਮੰਨਦੇ ਨੇ ਕਿ ਜੈਨ ਧਰਮ ਦਾ ਅਸਲ ਰੂਪ ਜਿਹੜਾ ਉਹ ਅਵਧੂਤੀ ਰੂਪ ਹੈ ਦਿਗੰਬਰ ਦਿਗੰਬਰ ਦਾ ਮਤਲਬ ਹੈ ਜਿਨ੍ਹਾਂ ਨੇ ਦਿਸ਼ਾਵਾਂ ਦੇ ਕੱਪੜੇ ਪਹਿਨੇ ਹੋਏ ਹੋਣ ਸਰੀਰ ਤੇ ਕੋਈ ਵੀ ਕੱਪੜਾ ਨਾ ਪਾਇਆ ਹੋਵੇ ਉਹਨੂੰ ਅਵਧੂਤ ਕਹਿੰਦੇ ਨੇ ਦਿਗੰਬਰ ਕਹਿੰਦੇ ਨੇ ਤੇ ਸ਼ਵੇਤਾਂਬਰ ਕਹਿੰਦੇ ਨੇ ਜਿਹੜੇ 500 ਸਾਲ ਤੋਂ ਸ਼ੁਰੂ ਹੋਏ ਨੇ ਅੱਜ ਕੱਲ੍ਹ ਇੱਕ ਕਾਫ਼ੀ ਨਾਮ ਆ ਰਿਹਾ श्री अकाल तख्त साहब जी दे सिंह साहब जथेदार जी दे नाल विचार करने वास्ते जाते हैं और मुनि सुशील जी उन्हां दा नाम आम तौर से तुसीं पढ़दे हो चालक को श्री वाह ए देखे दिगंबरां चो नहीं ए श्वेतांबरां विचो ने सफेद कपड़े पांदे ने तो ए 500 साल तो चले ने पर जैन धर्म दे जेड़े विचारक ने वो दिगंबरां नूं ज्यादा तरजीह देंदे ने क्योंकि जेड़े श्वेतांबर ने वो लोगां विच जांदे ने परिवार विच वी रहिंदे ने दुनियादारी भी करदे ने पर जेड़े अवधूत ने दिगंबर ने उन्हां दा दुनिया नाल तुलक कोई नहीं दुनिया नाल उन्हां दा संबंध कोई नहीं इसलिए अवधूत इसलिए इत्थे शब्द वरत्या है कि अकाल पुरख वाहिगुरु संसार विच रहिंदिया होया भी शुद्ध स्वरूप है ओहदे ते किसे दा प्रभाव नहीं किसे दा असर नहीं है इसलिए वह इको एक पूर्ण पुरख है अवधूत शुद्ध स्वरूप है महान त्यागी है वह अपना शीश भी दे सकता है पर दावा नहीं कर सकता त्याला को शुद्ध स्वरूप है अवधूत शुद्ध स्वरूप महान त्यागी महान वैरागी जेड़ा अपने शरीर का भी दान दे देवे जी
गर्भ गंजन
सर्व पंजन ओ अकाल पुरख वाहिगुरु अहंकारिया का अहंकार कटन वाला है सर्व पंजन सारे ही अहंकारिया तोड़न वाला है भन्न वाला है
आद रूप अतूत
ओ सब का मुढ़ स्वरूप है सब की आद सब की बुनियाद है सब की शुरुआत आरंभ है इं ओ अकाल पुरख वाहिगुरु सब का मुढ़ स्वरूप वाला अकाल पुरख वाहिगुरु है अतूत ओ अजन्म है महान कोई ओ अजन्म है जन्म का नहीं ते कहंदे ने असूत सूत कहंदे ने पुत्र नु कहंदे ने ओ अकाल पुरख वाहिगुरु किसे दा सूत पुत्र आ नहीं ओ किसे दा पुत्र नहीं संत ज्ञानी गुरबचन सिंह जी खालसा प्यारा श्री वाह कहंदे ने ओ सब सदा मुढ़ स्वरूप वाला है सब तो पहले स्वरूप वाला ओ अकाल पुरख वाहिगुरु है फिर अजन्मा है ते ओ किसे दा बेटा नहीं किसे दा पुत्र नहीं प्यारा श्री वाह इसे करके कहंदे ने कि जिस अकाल पुरख वाहिगुरु का ना कोई पिता है ना कोई माता है ते तेह क्यों बस देव है नाम कहाए हो दसम ग्रंथ कहंदे ने बास देव ओदा बाप है ओदा पिता है ये किवें हो गया इसलिए वो अकाल पुरख वाहिगुरु किसी का पुत्र नहीं ना ओदा कोई माता है ना कोई ओदा कोई पिता है वो सबना का माता भी है सबना का पिता भी है और वो किसी का पुत्र नहीं और अजन्म है जी
अंगहीन अपंग अनात्म
वो अकाल पुरख वाहिगुरु अंगा तो रहित है फिर अपंग नाश तो रहित है अनात्म ओ अकाल पुरख वाहिगुरु अनात्म देह नहीं है देह रूप भी नहीं आप शेष करके ओ अकाल पुरख वाहिगुरु सारिया का आत्मा रूप है अंगा तो रहत है नाश होन तो रहत है
एक पुरख अपार
ओ पूर्ण पुरख इको एक अकाल पुरख वाहिगुरु है अपार पारावार तो अपार बेअंत है
सर्वलायक सर्वकायक
ओ अकाल पुरख वाहिगुरु सर्व लायक सारा कुछ करन दे लायक है समर्थ वो सारा कुछ कर सकदा है जो कुछ भी करना चाहे वो सारा कुछ कर सकदा है ते करा भी सकदा है एता तां होवे मन अंदर करी पे आख कराई माज की वार महला पहला सारा कुछ करन दे लायक काबिल है जो चाहे वो कर ते करा सकदा है सर्व कायक कहने सारिया नायक नाश करन वाला है कहन वाला है नाश करन वाला है
सर्व को प्रतपार
ओ अकाल पुरख वाहिगुरु सर्व को सबना प्रतपालन वाला है सबना प्रतपालद और दम दम प्रतपालद सा संभालद है
सर्व घंटा
ओ अकाल पुरख वाहिगुरु आप भावे सबना दी ज्ञात तो रहत है पर सबना दा ओ ज्ञात है सर्वं गमता ओ सबना विच गमता रखन वाला है पहुंच रखन वाला है सबना दा ज्ञात है सर्वहंता सारिया नु नाश करन वाला है
सर्वते अनभेख
ओ अकाल पुरख वाहिगुरु सारिया भेखा तो अन रहत सर्वते अनभेख सारिया भेखा ते तू अन रहत है सारिया भेखा तो रहत है उन कोई भी भेख भेस बनावट पसंद नहीं
सर्व शास्त्र ना जानाई
कहंदे ने सारे शास्त्र उनते 6 शास्त्र ने 4 वेद ने 18 पुराण हैं पर इसके नाल और भी सहायक ने सर्व शास्त्र ना जान ही कहंदे ने सारे शास्त्र ओदे भेद नु नहीं जान सकते ओदे राज नु नहीं पहचान सकते ओदे विचार नु नहीं समझ सकते सर्व शास्त्र ना जान ही सारे शास्त्र ओदे राज नु ओदी रमस नु ओदे भेद नु नहीं जानते ओदे विचार नु नहीं पहचान समझदे
जे
रूप रंग अर रेख जिस अकाल पुरख वाहेगुरु दे रूप नु रंग नु अर अते रेखावां नु हथां पैरां दीआं लकीरां नु नहीं जान सकते ये सारे शास्त्र उस अकाल पुरख वाहेगुरु नु की जाणगे जिहदे रंग ते रूप ते जिहदीआं लकीरां ही ना ये शास्त्र जान सकन उस वाहेगुरु नु ये किवें जाणगे नहीं जान सकते
परम
वेद पुराण जा कहे वड्डे वड्डे वेद वड्डे वड्डे पुराण जाके जिस अकाल पुरख वाहेगुरु नु परम वेद पुराण जाके वड्डे वड्डे वेद वड्डे वड्डे पुराण जाके जिस अकाल पुरख वाहेगुरु नु
नेत पाखत नेत
नेत नेता प्रति नेत बेअंत बेअंत पाखत कहंदे ने जिस अकाल पुरख वाहेगुरु नु वड्डे वड्डे वेद पुराण पुराण ये सारे ही नेता प्रति ਬੇਅੰਤ ਬੇਅੰਤ ਕਹਿੰਦੇ ਨੇ ਵੱਡੇ ਤੋਂ ਵੱਡਾ ਮਹਾਨ ਤੋਂ ਮਹਾਨ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਜੀਵ ਕਿਵੇਂ ਜਾਣੇ ਪਹਿਚਾਣੇ ਤੇ ਸਮਝੇ
ਕੋਟ ਸਿਮਰਤ ਪੁਰਾਣ ਸ਼ਾਸਤਰ
ਜੀਓ
ਨਾ ਆਵਹੀ ਬਹੁਚਿਤ
ਵਈ
ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਬਹੁਚਿਤ ਕਹਿੰਦੇ ਨੇ ਕਰੋੜਾਂ ਸਿਮਰਤੀਆਂ ਤੇ ਕਰੋੜਾਂ ਪੁਰਾਣ ਕਰੋੜਾਂ ਜਿਹੜੇ ਸ਼ਾਸਤਰ ਨੇ ਇਹਨਾਂ ਸਾਰਿਆਂ ਨੂੰ ਵੀ ਵਹ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਉਂਦਾ ਭਾਵ ਜੇ ਚੇਤੇ ਕੋਈ ਗੱਲ ਯਾਦ ਹੀ ਨਾ ਆ ਸਕੇ ਚੇਤੇ ਹੀ ਨਾ ਆਵੇ ਤੇ ਉਹਦਾ ਬਿਆਨ ਕਿਵੇਂ ਹੋ ਸਕੇਗਾ ਚੱਲਣਾ ਖੋ ਸ੍ਰੀ ਵਾਹ ਅਸੀਂ ਤੇ ਕੋਠੀ ਹੁੰਦੀ ਏ ਸਾਹਮਣੇ ਤਾਂ ਵੀ ਭੁੱਲ ਜਾਂਦੇ ਗੁਟਕਾ ਹੁੰਦਾ ਤਾਂ ਵੀ ਭੁੱਲ ਜਾਂਦੇ ਆ ਤੇ ਕਈ ਵਾਰੀ ਕੁਝ ਲੋਕ ਕਹਿ ਦਿੰਦੇ ਨੇ ਲਓ ਜੀ ਮੈਂ ਕਿਸੇ ਤੋਂ ਪਾਠ ਪੜਿਆ ਹੀ ਨਾ ਪਰ ਮੇਰੇ ਨਾਲ ਕੋਈ ਪਾਠ ਕਰਕੇ ਦੇਖ ਲਵੇ ਚੱਲਣਾ ਖੋ ਸ੍ਰੀ ਵਾਹ ਇਹ ਕੋਈ ਪੈਸਿਆਂ ਦਾ ਭੇੜ ਹੈ ਜਾਂ ਮੁਰਗਿਆਂ ਦੀ ਲੜਾਈ ਹੋ ਰਹੀ ਪੀ ਲੜਕੇ ਦੇਖ ਲਈਏ ਚੱਲਣਾ ਖੋ ਸ੍ਰੀ ਵਾਹ ਦੋ ਚਾਰ ਮਿੰਟ ਲਵਾਂਗਾ ਹੁਕਮ ਹੋਇਆ ਸੀ ਇਸ ਸੰਬੰਧ ਵਿਚ ਕੁਝ ਬੇਨਤੀ ਕਰਨ ਦਾ ਹਜ਼ੂਰ ਸੁਮੇਰ ਪਰਬਤ ਦੁਆਰਾ ਜਦੋਂ ਸੱਚਖੰਡ ਦੀ ਤਰਫ਼ ਜਾ ਰਹੇ ਸਨ ਤਾਂ ਸਿੱਧ ਆ ਕੇ ਰੋਕਦੇ ਸਨ ਆ ਕੇ ਬਹਿਸ ਕਰਦੇ ਸਨ ਇੱਕੇ ਸਵਾਲ ਨੂੰ ਮੁੜ ਮੁੜ ਕੇ ਦੁਹਰਾਉਂਦੇ ਸਨ ਜਦੋਂ ਉਹ ਨਾ ਹਟਣ ਤੇ ਮਰਦਾਨਾ ਆਪਣੀਆਂ ਬਾਹਾਂ ਵੱਲ ਦੇਖਣ ਲੱਗਾ ਆਪਣੀਆਂ ਬਾਹਾਂ ਨੂੰ ਉਛਾਲਣ ਲੱਗਾ ਹਜ਼ੂਰ ਸਮਝ ਗਏ ਇਹਦੇ ਤੋਂ ਰਿਹਾ ਨਹੀਂ ਗਿਆ ਹਜ਼ੂਰ ਕਹਿਣ ਲੱਗੇ ਮਰਦਾਨਿਆਂ ਇਹ ਬਾਹਾਂ ਉੱਪਰ ਨਹੀਂ ਵਿੱਚੇ ਕਿਵੇਂ ਕਰਨੇ ਆਖੇ ਜੀ ਜ਼ਰਾ ਇਹ ਉਂਝ ਨਹੀਂ ਹਟਦੇ ਜ਼ਰਾ ਮੈਨੂੰ ਇਹਨਾਂ ਨਾਲ ਦੋ ਹੱਥ ਕਰਨ ਦਿਓ ਜਨਮ ਸਾਖੀ ਦੇ ਸ਼ਬਦ ਨੇ ਆਖੇ ਜੀ ਮੈਨੂੰ ਆ ਗਿਆ ਦਿਓ ਮੈਂ ਇਹਨਾਂ ਨੂੰ ਚੱਡੇ ਗਾਟੇ ਕਰਾਂ ਪਾ ਪਕੜ ਕੇ ਸਿਰ ਭਾਰ ਨੀਚੇ ਗਿਰਾ ਦੇਵਾਂ ਜਨਮ ਸਾਖੀ ਮੈਨੂੰ ਆਗਿਆ ਦਿਓ ਮੈਂ ਇਹਨਾਂ ਨੂੰ ਚੱਡੇ ਗਾਟੇ ਕਰ ਦਿੰਦਾ ਤਾਂ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆਂ ਇੱਥੇ ਸਰੀਰ ਦੇ ਬਲ ਵਰਤਣ ਦੀ ਜ਼ਰੂਰਤ ਨਹੀਂ ਇੱਥੇ ਵਾਹਿਗੁਰੂ ਦੇ ਬਲ ਦੀ ਜ਼ਰੂਰਤ ਹੈ ਇਸ ਲਈ ਜੋ ਕੁਝ ਇਹ ਕਰਦੇ ਨੇ ਇਹਨਾਂ ਨੂੰ ਕਰਨ ਦੇ ਆਪੇ ਮੁੜ ਜਾਣਗੇ ਆਪੇ ਵਾਪਸ ਚਲੇ ਜਾਣਗੇ ਅਸੀਂ ਆਪਣੇ ਮਾਲਕ ਦੀ ਤਰਫ ਤੁਰੇ ਜਾਂਦੇ ਹਾਂ ਕਹਿਣ ਲੱਗਾ ਜੀ ਮੈਂ ਤਾਂ ਜ਼ਰਾ ਇਹਨਾਂ ਨੂੰ ਦੱਸਣਾ ਚਾਹੁੰਦਾ ਸਾਂ ਕਿ ਮੇਰਾ ਬਾਬਾ ਖਾਲੀ ਨਹੀਂ ਉਹਦਾ ਸੇਵਕ ਬਹੁਤ ਕੁਝ ਕਰ ਸਕਦਾ ਹਜ਼ੂਰ ਕਹਿਣ ਲੱਗੇ ਹਾਂ ਕਰਤਾਰ ਜੇ ਤੈਨੂੰ ਬਲ ਦੇਵੇ ਤੂੰ ਬਹੁਤ ਕੁਝ ਕਰ ਤੇ ਕਰਾ ਸਕਦਾ ਤੂੰ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਲਿਆਓ ਜੀ ਕੋਈ ਪਾਠੀ ਮੇਰੇ ਮੁਕਾਬਲੇ ਤੇ ਪਾਠ ਹੀ ਨਹੀਂ ਕਰ ਸਕਦਾ ਐਸਾ ਵਿਚਾਰ ਨਹੀਂ ਗੁਰਬਾਣੀ ਜਰਮਨੀ ਦੇ ਮਹਾਨ ਵਿਚਾਰਕ ਮਿਸਟਰ ਟਰੰਪ ਮਹਾਨ ਇਸ ਲਈ ਕਿਹਾ ਕਿ ਸਭ ਤੋਂ ਪਹਿਲਾ ਉਹ ਵਿਅਕਤੀ ਜਿਸ ਨੇ ਦੁਨੀਆਂ ਦੇ ਸਾਹਮਣੇ ਜਿੰਨੀ ਕੁ ਸਮਝ ਆਈ ਅੰਗਰੇਜ਼ੀ ਵਿਚ ਗੁਰ ਇਤਿਹਾਸ ਤੇ ਗੁਰਬਾਣੀ ਦਾ ਵਿਚਾਰ ਸਭ ਤੋਂ ਪਹਿਲਾਂ ਰੱਖਿਆ ਕਿ ਦੁਨੀਆਂ ਦੇ ਲੋਕੋ ਆਓ ਅੰਮ੍ਰਿਤ ਇਧਰ ਦੇ ਗੁਰੂ ਨਾਨਕ ਦੇ ਘਰ ਪਿਆਰ ਲੱਖੋ ਸ੍ਰੀ ਵਾਹ ਅੱਜ ਤੇ ਹੁਣ ਵੀ ਕੋਸ਼ਿਸ਼ ਨਹੀਂ ਕਰਦੇ ਕਈ ਵਾਰੀ ਨੌਜਵਾਨ ਬੱਚੇ ਬੱਚੀਆਂ ਪੁੱਛਦੇ ਨੇ ਕਿਹੜੀ ਕਿਤਾਬ ਪੜ੍ਹੀਏ ਸਾਨੂੰ ਆਪਣੇ ਧਰਮ ਦਾ ਪਤਾ ਲੱਗੇ ਤੇ ਹੈਰਾਨ ਹੋਈਦਾ ਫਿਰ ਇਨ੍ਹਾਂ ਇਲਾਕਿਆਂ ਵਿਚ ਇਥੋਂ ਤੇ ਅਸੀਂ ਲੋਕ ਪੈਸੇ ਲਿਜਾ ਕੇ ਬਹੁਤ ਕੁਝ ਬਣਾ ਲੈਂਦੇ ਹਾਂ ਲੋਕ ਬਣਾਈ ਜਾ ਰਹੇ ਨੇ ਤੇ ਤੁਸੀਂ ਆਪਣੇ ਬੱਚਿਆਂ ਵਾਸਤੇ ਸਿੱਖ ਧਰਮ ਦੀਆਂ ਕਿਤਾਬਾਂ ਵੀ ਨਹੀਂ ਛਪਵਾ ਸਕਦੇ ਚੱਲ ਲੱਖੋ ਸ੍ਰੀ ਵਾਹ
ਇਹ ਜੋ ਗੁਰੂ ਘਰ ਵਿਚ ਪੈਸਾ ਆਉਂਦਾ ਹੈ ਇਕ ਦੂਜੇ ਦੀਆਂ ਪੱਗਾਂ ਲਾਉਣ ਵਾਸਤੇ ਨਹੀਂ, ਚਾਰ ਲੱਖ ਸਰੀਬ ਆ। ਇਕ ਸੱਜਣ ਨੇ ਹੁਣ ਦੋ ਕੁ ਦਿਨ ਹੋਏ ਦੱਸਿਆ, ਜੀ ਫਲਾਣੇ ਗੁਰਦੁਆਰੇ ਦਾ ਕੇਸ ਚੱਲਿਆ ਤੇ 7,000 ਪਾਉਂਡ ਵਕੀਲ ਨੇ ਪੇਸ਼ਗੀ ਲੈ ਲਿਆ। ਮੈਂ ਕਿਹਾ ਉਹਨਾਂ ਨੇ ਕਿਹੜਾ ਆਪਣੀ ਜੇਬ ਚੋਂ ਦੇਣਾ ਸੀ, ਗੁਰੂ ਕਾ ਹੀ ਹੈ। ਚੱਲਣਾ ਖੋਸਰੀ ਇਹਨਾਂ ਚੀਜ਼ਾਂ ਵਾਸਤੇ ਅਸੀਂ ਆਪਣੀ ਤਾਕਤ ਨੂੰ ਕਾਇਮ ਕਰਨ ਲਈ ਤੇ ਕੀ ਜਾਣੀਏ ਕਿਤਨੇ ਹਜ਼ਾਰ ਖਰਚ ਕਰਦੇ ਹਾਂ, ਪਰ ਜਿਸ ਮੰਤਵ ਲਈ ਇਹ ਪੈਸਾ ਆਉਂਦਾ ਹੈ ਉਸ ਪਾਸੇ ਕਿੰਨਾ ਖਰਚ ਕਰਦੇ ਹਾਂ। ਚੱਲਣਾ ਖੋਸਰੀ ਗੁਰੂ ਕੇ ਲੰਗਰ ਲਈ, ਗੁਰੂ ਕੀ ਇਮਾਰਤ ਲਈ, ਗੁਰੂ ਪੰਥ ਦੀ ਸੇਵਾ ਲਈ, ਧਰਮ ਦੀ ਰੱਖਿਆ ਲਈ ਤੇ ਫਿਰ ਗੁਰੂ ਦੇ ਪ੍ਰਚਾਰ ਲਈ ਇਹ ਪੈਸਾ ਖਰਚਣਾ ਚਾਹੀਦਾ ਜੋ ਗੁਰੂ ਕੀ ਭੇਟ ਆਂਦਾ। ਚੱਲ ਲੱਖ ਜੇ ਇਸ ਮੁਲਕ ਵਿਚ ਰਹਿ ਕੇ ਅਸੀਂ ਇੰਨੀ ਕੋਸ਼ਿਸ਼ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਸਿੱਖ ਹਿਸਟਰੀ ਅੰਗਰੇਜ਼ੀ ਪੜ੍ਹ ਸਕਣ ਜਿਨ੍ਹਾਂ ਨੂੰ ਅਜੇ ਪੰਜਾਬੀ ਨਹੀਂ ਆਉਂਦੀ, ਫਿਰ ਸਾਨੂੰ ਇਹ ਯਤਨ ਕਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਏ। ਇਹ ਯਤਨ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਹਰਿਮੰਦਰ ਸਾਹਿਬ ਦੀ ਹਿਸਟਰੀ ਹੁਣ ਤੱਕ, ਸਿੱਖ ਇਤਿਹਾਸ ਕੀ ਹੈ, ਦੁਨੀਆਂ ਦੇ ਗੈਰ ਸਿੱਖ ਵਿਦਵਾਨਾਂ ਨੇ ਸਿੱਖ ਧਰਮ ਦੇ ਸਬੰਧ ਵਿਚ ਕੀ ਕੁਝ ਲਿਖਿਆ ਹੋਇਆ, ਜੇ ਬਹੁਤਾ ਨਹੀਂ ਤੇ ਜਿਹੜੀ ਸਿੱਖ ਹਿਸਟਰੀ ਕਨਿੰਗਮ ਤੇ ਮੈਕਾਲਫ ਨੇ ਲਿਖੀ ਏ ਉਹ ਤੇ ਜ਼ਰੂਰ ਛਪਵਾਓ। ਚੱਲ ਖੋਸਰੀ ਛਪਵਾਓ ਔਰ ਬੱਚਿਆਂ ਨੂੰ ਦਿਓ, ਜਿਤਨੀ ਕੀਮਤ ਲੱਗੇ ਓਨੀ ਤੇ ਸਸਤੀ, ਕਿਉਂਕਿ ਜੇ ਓਨੀ ਦੇਵਾਂਗੇ ਤੇ ਕੋਈ ਪੜੇਗਾ ਨਹੀਂ। ਇਹ ਯਤਨ ਕਰਨਾ ਚਾਹੀਦਾ ਤਾਂ ਇਹ ਨਵੀਂ ਜਨਰੇਸ਼ਨ ਗੁਰਦੁਆਰੇ ਆਉਣਾ ਸ਼ੁਰੂ ਕਰੇਗੀ। ਚੱਲ ਖੋਸਰੀ ਵਾ ਨਹੀਂ ਤਾਂ ਪੁਰਾਣੇ ਬਜ਼ੁਰਗ ਇਕ ਬੂਟਾ ਜਦੋਂ ਟਲਦਾ ਜਾਵੇਗਾ ਬਾਗ ਵਿਰਲਾ ਹੋ ਜਾਂਦਾ, ਇਕ ਇਕ ਬੂਟਾ ਪੁੱਟਿਆ ਜਾਵੇ ਬਾਗ ਵਿਰਲਾ ਹੋ ਜਾਂਦਾ। ਇਸੇ ਤਰ੍ਹਾਂ ਜੇ ਨਵੇਂ ਬੱਚੇ ਬੱਚੀਆਂ ਇਸ ਪਾਸੇ ਨਹੀਂ ਆਣਗੇ ਪੁਰਾਣੇ ਲੋਕ ਉੱਠਦੇ ਜਾਣਗੇ ਫਰਕ ਪੈ ਜਾਵੇਗਾ। ਇਸ ਲਈ ਇਨ੍ਹਾਂ ਨੂੰ ਸੰਭਾਲਣਾ ਤਾਂ ਜਿਹੜੀ ਬੋਲੀ ਇਹ ਬੋਲਦੇ ਨੇ ਹੁਣ ਇਸ ਬੋਲੀ ਚ ਪਹਿਲਾਂ ਦੇਈਏ, ਫਿਰ ਇਹ ਆਪੇ ਸਮਝਣਗੇ ਵੀ ਗੁਰਮੁਖੀ ਸਾਡੀ ਬੋਲੀ ਏ, ਅਸੀਂ ਆਪਣੀ ਬੋਲੀ ਕਿਉਂ ਨਾ ਪੜੀਏ, ਆਪਣੀ ਕਿਉਂ ਨਾ ਸਿੱਖੀਏ। ਇਸ ਲਈ ਇੱਥੇ ਯਤਨ ਕੀਤਾ ਗਿਆ ਹੈ ਔਰ ਉਸ ਮਹਾਂਪੁਰਸ਼ ਦੇ ਪਰਿਵਾਰ ਵਿਚੋਂ ਗੁਰਬਾਣੀ ਪੜਾਉਣ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਨੇ ਆ ਸਾਡੇ ਵਰਗੇ ਲੋਕਾਂ ਨੂੰ ਚੱਲ ਖੋਸਰੀ ਆ ਬਖਸ਼ਿਸ਼ ਕੀਤੀਆਂ ਨੇ। ਉਹ ਗੁਰਬਾਣੀ ਦਾ ਪਾਠ ਕਰਵਾਉਂਦੇ ਨੇ ਦੋ ਟਾਈਮ ਤਿੰਨ ਟਾਈਮ, ਨਿਤਨੇਮ ਦਾ ਪਾਠ ਸ਼ੁੱਧ ਕਰਨ ਵਾਲੇ ਉਹਨਾਂ ਤੋਂ ਨਿਤਨੇਮ ਦਾ ਪਾਠ ਕਰਨ, ਜਿਹੜੇ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰੀਏ ਉਹਨਾਂ ਤੋਂ ਪਾਠ ਕਰਨ। ਇਹ ਤੁਹਾਡੇ ਸੰਗਤਾਂ ਵੱਲੋਂ ਆਪ ਵੱਲੋਂ ਨਿਵਾਜੇ ਪ੍ਰਬੰਧਕਾਂ ਵੱਲੋਂ ਯਤਨ ਕੀਤਾ ਗਿਆ ਔਰ ਇਹਦਾ ਫਾਇਦਾ ਪ੍ਰਾਪਤ ਕਰਨਾ ਚਾਹੀਦਾ, ਇਹਦਾ ਲਾਭ ਲੈਣਾ ਚਾਹੀਦਾ। ਤੋਂ ਕੁਝ ਦਿਨਾਂ ਬਾਅਦ ਸੰਥਿਆ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਹੋਵੇਗੀ। ਜਿਨ੍ਹਾਂ ਜਿਹੜੇ ਪ੍ਰੇਮੀ ਚਾਹੁੰਦੇ ਨੇ ਕਿ ਦਸਾਂ ਗੁਰੂਆਂ ਨਾਲ ਗੱਲ ਕਰਕੇ ਦੇਖੀਏ ਵੀ ਉਹਦੀ ਗੱਲ ਕਿਹੋ ਜਿਹੀ ਸੀ, ਉਹ ਆਪਣੇ ਨਾਮ ਲਿਖਵਾ ਦਿਓ। ਮਾਤਾਵਾਂ ਵੀ, ਬੱਚੀਆਂ ਵੀ, ਬੱਚੇ ਵੀ, ਨੌਜਵਾਨ ਵੀ ਤੇ ਬਜ਼ੁਰਗ ਵੀ, ਤਾਂ ਜੋ ਸ਼ੁੱਧ ਪਾਠ ਕਰ ਸਕੇ। ਬੇਨਤੀ ਕਰ ਰਿਹਾ ਸਾਂ ਸਾਨੂੰ ਬਖਸ਼ਿਸ਼ ਪ੍ਰਾਪਤ ਹੋ ਸਕੇਗੀ, ਲਾਭ ਪ੍ਰਾਪਤ ਹੋ ਸਕੇਗਾ। ਤੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਚੇਤੇ ਨਹੀਂ ਆਉਂਦਾ, ਜੇ ਕੋਈ ਗੱਲ ਯਾਦ ਨਾ ਹੋਵੇ ਤੇ ਬਿਆਨ ਨਹੀਂ ਹੋ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਸਿਮਰਤੀਆਂ, ਕਰੋੜਾਂ ਪੁਰਾਣਾਂ, ਕਰੋੜਾਂ ਸ਼ਾਸਤਰਾਂ ਦੇ ਕਥਨ ਕਰਨ ਵਾਲਿਆਂ ਨੂੰ, ਵਿਆਸ ਵਰਗੇ ਵਿਦਵਾਨਾਂ ਨੂੰ, ਜਮਦਗਨੀ ਵਰਗੇ ਰਿਸ਼ੀਆਂ ਨੂੰ, ਵਿਸ਼ਿਸ਼ਟ ਵਰਗੇ ਮਹਾਂਪੁਰਸ਼ਾਂ ਨੂੰ ਵੀ ਸ਼ਕਤੀ ਵਿਰਤੀ ਦੁਆਰਾ ਚੇਤੇ ਨਹੀਂ ਆਉਂਦਾ। ਯਾਨੀ ਚਿੱਤ ਵਿਚ ਉਹ ਨਿਸ਼ਚਿਤ ਤੌਰ ਤੇ ਉਹਨੂੰ ਠਹਿਰਾ ਨਹੀਂ ਸਕਦੇ, ਟਿਕਾ ਨਹੀਂ ਸਕਦੇ ਵੀ ਉਹ ਇਹੋ ਜਿਹਾ ਆਈਏ, ਕਿਉਂਕਿ ਉਹ ਰੰਗਾਂ ਤੇ ਰੂਪਾਂ ਤੋਂ ਰਹਿਤ ਹੈ। ਆਈਏ ਉਸ ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸੌਂਪਨਾ ਕੀਤੀ ਏ, ਉਸ ਵਾਹਿਗੁਰੂ ਦੀ ਸ਼ਰਨ ਆਈਏ, ਉਹਦੀ ਬਾਣੀ ਪੜ੍ਹੀਏ, ਵਿਚਾਰੀਏ, ਸਿੱਖੀ ਦੀ ਯਾਚਨਾ ਕਰੀਏ, ਜਿਸ ਦੁਆਰਾ ਅਸੀਂ ਉਸ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ ਔਰ ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਜਨਮ ਸਫਲ ਕਰ ਸਕੀਏ। ਇਨ੍ਹਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ ਤੇ ਤਕਰੀਬਨ 86 ਪੌੜੀਆਂ ਜਾਪ ਸਾਹਿਬ ਦੀਆਂ ਹੋ ਚੁੱਕੀਆਂ ਨੇ, ਬਾਕੀ ਦਾ ਜਾਪ ਸਾਹਿਬ ਆਉਣ ਵਾਲੇ ਚੰਦ ਦਿਨਾਂ ਵਿਚ ਇਹਦਾ ਵਿਚਾਰ ਸੰਖੇਪ ਤੌਰ ਤੇ ਆਪ ਸੰਗਤਾਂ ਦੇ ਪੇਟ ਕਰਨ ਦਾ ਯਤਨ ਕੀਤਾ ਜਾਵੇਗਾ। ਰੋਜ਼ਾਨਾ ਸ਼ਾਮ ਨੂੰ ਕਥਾ ਦਾ ਵਕਤ ਹੁੰਦਾ ਹੈ 7 ਤੋਂ 8 ਵਜੇ ਤੱਕ। ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਪ੍ਰੇਮ ਪਿਆਰ ਦੇ ਨਾਲ, ਕਿਉਂਕਿ 2 ਮਹੀਨੇ ਦਾ ਸਮਾਂ ਤਕਰੀਬਨ ਆਪ ਲਗਾਤਾਰ ਜੁੜਦੇ ਰਹੇ ਔਰ ਆਉਣ ਵਾਲੇ ਕੁਝ ਬਾਕੀ ਦਿਨ ਜਿਹੜੇ ਨੇ ਬਾਕੀ ਦਿਨ ਹੀ ਹਮੇਸ਼ਾ ਗੁਰੂ ਦੇ ਸਿੱਖ ਨੂੰ ਗੁਰੂ ਚਰਨਾਂ ਵਿਚ ਦੋ ਟਾਈਮ ਹਾਜ਼ਰੀ ਭਰਨ ਦਾ ਹੁਕਮ ਹੈ। ਹਮੇਸ਼ਾ ਜੁੜੋ ਆਉਣ ਵਾਲੇ ਕੀਰਤਨੀਆਂ ਆਉਣ ਵਾਲੇ ਵਿਦਵਾਨਾਂ ਤੋਂ ਗੁਰਮਤ ਵਿਚਾਰ ਗੁਰਬਾਣੀ ਦਾ ਵਿਚਾਰ ਪ੍ਰਾਪਤ ਕਰਕੇ ਲਾਭ ਪ੍ਰਾਪਤ ਕਰੀਏ। ਇਨ੍ਹਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ। ਹੋਈਆਂ ਅਣਗਿਣਤ ਭੁੱਲਾਂ ਚੁੱਕਾਂ ਦੀ ਆਪ ਤੋਂ ਖਿਮਾ ਦੀ ਯਾਚਨਾ ਕਰਾਂਗੇ ਜੀ।
ਸਰਬਗੰਤਾ ਸਰਬਹੰਤਾ ਸਰਬਦੇ ਅਨਪੇਖ ਸਰਬ ਸ਼ਾਸਤਰ ਨਾ ਆਨ ਜਾਨਹੀ ਜੇ ਰੂਪ ਰੰਗ ਹਰ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਈ ਵੋਚਿਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਧ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਰਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੂ ਸਾਹਾਨ ਸਾਹੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਮਦ ਭਾਰ ਛੰਦ ਵੈ ਪ੍ਰਸਾਦ ਗੁਣ ਗਨ ਉਰਾਰ ਮਹਿਮਾ ਅਪਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਥੋ ਕੇ ਗਰੀਬ ਨਿਵਾਜ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜਾਪ ਸਾਹਿਬ ਦਾ ਵਿਚਾਰ ਮਿਲ ਕੇ ਵਿਚਾਰਨ ਦਾ ਯਤਨ ਕਰੀਏ ਕਿਉਂਕਿ ਇਹ ਬਾਣੀ ਆਦਮ ਆਗਾਦ ਬੋਧ ਹੈ। ਮਨੁੱਖ ਦਾ ਮਨ ਮਨੁੱਖ ਦੇ ਇੰਦਰੇ ਮਨੁੱਖ ਦਾ ਸਰੀਰ ਇਸ ਦੇ ਗਿਆਨ ਤੱਕ ਇਸ ਦੇ ਬੋਧ ਤੱਕ ਪਹੁੰਚਣ ਤੋਂ ਅਸਮਰੱਥ ਉਹ ਬਖਸ਼ਿਸ਼ ਕਰੇ ਉਹਦੀ ਪਿਆਰੀ ਸੰਗਤ ਅਸੀਸ ਬਖਸ਼ੇ ਤਾਂ ਕੋਈ ਇਸ ਸਾਗਰ ਵਿੱਚੋਂ ਗੋਹਜ ਮਾਣਕ ਮੋਤੀ ਕੱਢਣ ਦਾ ਯਤਨ ਕਰ ਸਕਦਾ।
खुद उन्हां ने आप वर्णन कीता है, सूक्ष्म रूप ना बरना जाई, बिरद स्वरूप कहो बनाई, बचित्र नाटक दशम ग्रंथ। हे अकाल पुरख वाहिगुरु, तेरे निर्गुण रूप दी कथा हो ही नहीं सकती। गुरु अर्जन देव जी महाराज ने फरमाया, उस अकाल पुरख वाहिगुरु दे निर्गुण रूप दी कथा अमृत भरपूर है। निर्गुण कथा, कथा है हर की, भज मिल साधु संगत जन की, ये निर्गुण रूप दी कथा है। ते फिर नी की जी की हर कथा उत्तम, आन सगल रस फीकी रे, आशा महला पंजवा। हां, जाप साहिब विच उस निर्गुण अकाल पुरख वाहिगुरु दे रूप दा, रंग दा, नाम दा, थाम दा वर्णन करदिया होया कहा है, तू रंगा ते रूपा तो रहत, किसे मुसव्वर दे तरीके ते ढंग नाल तेरी कोई तस्वीर नहीं बना सकता। कोशिश लोग करदे ने ओदी तस्वीर बनाई जा सके, पर कोई मुसव्वर ना उनू पत्थर ते उतार सकदा है, ते ना कोई दीवार उपर ही उनू उतार सकदा है, ना कोई कागज उपर उतार सकदा है। बड़े वड्डे वड्डे अज दे युग विच भी कैमरे ने सारी कायनात ब्रह्मांड दियां तस्वीरां, एक दूसरे मुल्कां दे नक्शे इन्हां वड्डियां वड्डियां कैमरियां विच आ रहे ने, पर मेरे वाहिगुरु दी तस्वीर नहीं आई। वरना साइंस दे युग विच ए कैमरे लोगां दे सामने वाहिगुरु दी तस्वीर भी रख देंदे। इसे लई हजूर कहंदे ने, तेरे सूक्ष्म निर्गुण रूप दा वर्णन नहीं, साकार रूप दा वर्णन तां करदा हां जे तू मेरे ते कृपालता करें, क्योंकि महिमा तोर तुम ही प्रभ जानो, ऊच नीच कश सकत बखानो, बचित्र नाटक दशम ग्रंथ। तुसी अपनी महिमा नू आप जानदे हो, कोई उच्चा होवे कोई नीवा होवे, ओदे विच किसे प्रकार दी कैसी शक्ति हो सकती है कि तुहाडा कथन कर सके, वर्णन कर सके। तेरी कृपालता द्वारा मैं तेरे सरगुण रूप दा वर्णन करदा, जितना क बल बख्श दे हो उतना को दी व्याख्या करदा हां। समुचे तौर ते मेरे साहिबा तेरी व्याख्या हो ही नहीं सकती। तो ओ जाप साहिब जिसनू पुरातन सिख सहंसर नामा कहंदे ने, कहंदे ने हजूर दसम पातशाह दी ए इंडी वड्डी बख्शिश है, कोई विष्णु पुराण विच्चों किथे जा के सहंसर नामा पढ़ेगा, सानू ते गुरमुखी पढ़नी औखी लगदी है, ते संस्कृत ते होर औखी, नाले कौन पुराना नू फोले। तो हजूर ने कृपालता कीती, मेरे सिख नू किसे विष्णु दे सहंसर नामे दी, किसे विष्णु पुराण दे फोलन दी लोड़ नहीं। जदों भी ओ दे चित विच आवे कि ओने सहंसर नामा ही पढ़ना है, ते जाप साहब पढ़ लवे, क्योंकि इस जाप साहब अंदर उस अकाल पुरख वाहिगुरु दे नामा दा वर्णन है। विष्णु सहंसर नामे विच ते विष्णु जी दे हजारां नामा दा वर्णन है, पर जाप साहब विच किसे देवते दा, जाप साहब किसे शक्ति दा, जाप साहब किसे राजे महाराजे दा सहंसर नामा नहीं, बल्कि अकाल पुरख वाहिगुरु दे नामा दा वर्णन है। ज्यादा इस पासे ना जांदे हुए हुक्म होया है, थोड़ी जी स्पीड तेज कीती जावे। तो आइए जाप साहब दे इस शब्द छंद दा विचार आरंभ करिए, जिस विच दशमेश पिता जी उस अकाल पुरख वाहिगुरु दे निराकार रूप नूं अपने ध्यान द्वारा और अपनी कलम द्वारा जो कुछ ध्यान विच आया है उस नूं एक सफल मुसव्वर बन के, सफल चित्रकार बन के अपनी कलम द्वारा ओदे सरगुण रूप दा वर्णन करन लगे ने। सुनिए दशमेश पिता जी दे पवित्र शब्दां दे।
सतनाम श्री वाहिगुरु साहिब जीओ, मद भार छंद त्वै प्रसाद।
मद भार छंद